लगाके पीता था फिर मेहरबानी और कीर्तन का और विचार का नाम सुना जितना सुना और बाकी अपने पास है किसी भी शुक्ला करो सारे हिस्से में शब्दी को लिया करो ताकि रचना शक्ति और पवित्र हो पहले दास बोलया करो फिर सब आई बोलो तीसरे पास खुदबिन कवन हमारा मेरे प्रीतम प्राणी धारा खुदबिन कवन हमारा मेरे प्रीतम प्राणी धारा
अग्नि गोचर
कभी अविनाशी पूरे गुस्ते जाते बिन कवन हमारा मेरे
Thank you.
सुखिता पूरा वही है जो सुख स्वरूप वाहिगुरु नाल जुड़िया है, क्योंकि वाहिगुरु का स्वरूप ही सुख है। वाहिगुरु जो परमेश्वर है उसके नेड़े तेड़े कोई दुख ही नहीं। इतनी देर तक उसनों नहीं मिलता, सुखी नहीं होता। उसी का पुत्र है, उसी तो विछड़ के दुखी हो गया, फिर कुछ मिल के इतने सुखी। यही सुखी होने का एक परम उपाय है। नाकी तरीके जिन्हों द्वारा दुनिया के लोग सुखी होने की कोशिश करते हैं, कोई सुखी होंगे देखे। और की कहना, सर्ग के अंदर जो सर्ग का राजा है वह भी सुखी है। इस वास्ते सुखी होने का उपाय तो यही है, जो ज्यों वाहिगुरु के नज़दीक तर हुंदा चला जाता है त्यों त्यों सुखी हुंदा जाता, ज्यों ज्यों उस तो दूर हुंदा जाता है त्यों त्यों दुखी हुंदा जाता। सूरज दे ज्यों ज्यों नज़दीक जाओ, नेड़े जाओ, निक आउंदी जाती है। सूरज नूं पिछदे हो अपनी छां दिंदी है सानूं, सूरज निंदी दा रोशनी पिछ पिछे हो जाती है। इसी तरह ज्यों ज्यों वाहिगुरु के नज़दीक तर हो सुखी हो गए, ज्यों ज्यों दूर जाओगे सुखी हो। नेड़े आने का उपा सत्संग वाहिगुरु की भक्ति है। इस करके ही साहेब गुरु अर्जन देव महाराज जिन्होंने गुरु रामदास महाराज जी अत्यंत प्रसन्न करके गुरु गद्दी हासिल की थी। गुरु नानक देव महाराज जी की पूर्ण सेवा, पूर्ण आग्ञा मन के गुरु अंगद देव जी ने गुरु तक गद्दी हासिल की थी। अपने पुत्रां श्री चंद ते लक्ष्मी दास नूं इह दात नहीं दित्ती। गुरु अंगद देव महाराज जी ने अत्यंत सेवा ते प्रसन्न होके ये दास बाबा अमरदास नूं दित्ती, अपने पुत्र दासुदास नूं नहीं दित्ती। गुरु अमरदास महाराज जी दे दो लड़कियां, दो लड़के सन, धानी ते दानी, दो बीबियां सन, लड़के मोहन ते मोहरी जी। सो मोहन जी तां अद्भुत मस्त बिरती इकट्ठे पैर समाधि विच इन्हां दे हुंदे सन। तो उन्हों दुनिया की खबर ही कोई नहीं सी, इस रंग लगनी दिन दे मोहरी जी सेवा करते थे। बीबी पानी के घर वाले रामदास जी, बीबी दानी के घर वाले रामा जी सन। ये दोनों ही गुरु अमरदास महाराज जी साक्षात ईश्वर रूप भगवान रूप समझे सन, क्योंकि गुरु साक्षात भगवान स्वरूप है, ईश्वर स्वरूप है। जिह जी भावना कोई गुरु नाल लगाउंदा है वैसा फल मिलिया करदा है, ये असूल अंदर है, ये फायदा है। स्वयं ये रामदास जी और रामा जी दोवें गुरु अमरदास महाराज जी ने साक्षात गुरु परमेश्वर जान के सेवा करते सी। दुनियावी रिश्ते रिश्तों का कोई सवाल नहीं इस चीज से। बीबी पानी ये भी सेवा कर, बीबी पानी भी सेवा बहुत वड़ी सी। सो यूं इस तरीके से एक दिन का जिक्र अमृत वेले गुरु अमरदास महाराज जी स्नान करके चौंकी दे उपर आसन बिछाया गया, चौंकड़ा लगा के नेत्र मीट के समाधिष्ट हो गए। बीबी पानी ने देखिया चौंकी का एक पावा बहुत कमजोर है, टुटन वाला है। सोचिया जेकर पावा टुट गया उसी चौंकी डोल जाएगी। आप अपना हथ हेठां दे दिता। गुरु जी तो बाहरों बिल्कुल संकोच के अंदर वाहिगुरु दे विच लिबलीन सी, बाज मुक्ता बिल्कुल ही खुली सी। स्वयं करके अपना हथ चौंकी दे हेठां दे दिता ताकि चौंकी डोले ना, बैठी रही पास। इसी तरह कई घंटे गुरु जी समाधि विच लिबलीन रहे। जदों नेत्र खोले कोल पानी बैठी देखी, पुछणगे बेटा तू कित्थे बैठी हुई है। चुप रही, सियाने पुरश अपना गुण नहीं जाहर कराया करते। तो फिर गुरु जी ने निगाह मारी उस हथफल बाह वल, क्योंकि वजन हथ के उपर आ गया सी, वजन ऑन करके खून का दौरा बंद हो गया सी, बाह और हथ काला हो चुका। देख के कहने बेटा ये की गल। फिर कहने लगी महाराज जिस वक्त आप नेत्र में किस्माधिष्ट हो गए, मेरी निगाह कुदरती चौंकी वल चली गई, तो पावे वल गई, पावा टुटन वाला सी, दिल विच ख्याल आया ऐसा ना हो दे पावा टुट जाए चौंकी डोल जाए आप गिर जाओ शक बजे, इस करके मैं अपना हाथ चौंकी दे हेठा दे दी, पावे हेठा दे दिता। कहने लगी बड़ी खिचल की थी बेटा ऐसा क्यों करना। तो अखीर कहने लगे मैं बहुत खुश हाँ, मांग जो कुछ मांगना। ये भजन सुन के बीबी पानी दा यानी गुरु अमरदास जी दा बीबी पानी कहने लगी महाराज देख लो मैं आपकी पुत्री हाँ, मैनू कोई किसी चीज का घाटा तो नहीं, आप जगत गुरु हो, तो अगर आप प्रसन्न हो ते ए कृपा करो ये जड़ी दात गुरु नान तो ला के सेवक नू मिलती चली आई है, ये कृपा के घर दी घर विच रहनी चाहिंदी है, ये वस्तु पुत्र या घर दे किसी होर संबंधी नू मिलनी चाहिंदी है। ये वचन सुन के गुरु अमरदास कहणगे बेटा ये वस्तु दरअसल आज्ञाकार सेवक दी सी, जिसने आज्ञा मन की सेवा करके गुरु ने अत्यंत प्रसन्न कर लिया उसकी वस्तु सी, पर चूंकि मैं वचन दे चुका हाँ ऐसा ही होएगा, पर तकलीफा जरूर आया कर वचन कर दिता। उस दिन तो तकरीबन यह भी वचन किया जो आज्ञाकार होएगा और कुछ गुरु आज्ञा गुरु भी मनेगा जो जिस विच ऐसे गुण पाए जाएंगे उसनों ये वस्तु मिलेगी। खैर उस दिन तो रामदास जी तो पहले तो यही सेवा करते सन, इसी भावना रामा जी भी करते सन, पर यह कायदा है इको जी श्रद्धा हरेक इन्नी थोड़ा बहुत फर्क जरूर होया करता है। स्वयं इस तरीके से यह सारे विदित हो गई, ये सारे गल यानी प्रगट हो गई। तो गुरु रामदास जी बड़ी सेवा करते सन, उन्होंने उपर प्रसन्न होके गुरु अमरदास जी ने रामदास जी के उपर यानी जो बीबी पानी के घर वाले सन अच्छी तरह परीक्षा वगैरह करके ये दात उन्होंने दी। खैर आप जी अपना पंचभूत विचोला त्यागने वास्ते तैयार हो, इस दिन सुतई जिक्र किया गुरु अमरदास ने बीबी पानी नू, बेटा रामदास की उम्र तो इन्हें अर्ज की थी सच्चे पातशाह वाहिगुरु का भजन सत्संग की सेवा भी अपना समा गुजारा। ये वचन सुन के कहेंगे अच्छा मैं तेरी सेवा ते रामदास की सेवा से अत्यंत प्रसन्न हाँ, सो गुरु नानक के घर की सारी दात ब्रह्म ज्ञान के भंडार भक्ति के भंडार शक्तियों के भंडार इन्हों के समेत जिहड़ी मेरी उम्र रहिंदी है 8 साल कुछ ने वह मैं रामदास नूं गुरता गद्दी दे समेत दिना। ऐसा होया ने गुरु रामदास जी गुरु आप जी गुरु अमरदास महाराज अपना पंज चोला त्याग के जोत रामदास जी विच रखते हैं। पर इसी तरह ये सारे पता ही सी भी गुरु रामदास जी की आयु तो खत्म सी, पर अपनी आयु जितनी 8 साल कुछ महीने रहिंदी सी गुरु रामदास जी ने उसके समेत गुरता गद्दी इन्हां नूं दित्ती है। सारिया संगतां विच ये गल भी दिखती प्रगट सी। गुरु रामदास जी के 3 पुत्र सन, वड्डा पृथ्वी चंद तो उस तो ਛੋਟੇ ਨਹਾਦੇਵ ਜੀ ਤੇ ਅਰਜਨ ਦੇਵ ਜੀ। ਬੀਬੀ ਭਾਨੀ ਅਰਜਨ ਦੇਵ ਜੀ ਨੂੰ ਇਹ ਸਿੱਖਿਆ ਦਿੰਦੀ ਰਹਿੰਦੀ ਹੁੰਦੀ ਸੀ ਵੀ ਆਪਣੇ ਪਿਤਾ ਨੂੰ ਪਿਤਾ ਨਾ ਸਮਝੀ, ਗੁਰੂ ਪਰਮੇਸ਼ਰ ਸਮਝੀ, ਇਸ ਭਾਵਨਾ ਨਾਲ ਸੇਵਾ ਕਰੀ, ਇਸ ਭਾਵਨਾ ਨਾਲ ਆਗਿਆ ਮੰਨੀ ਤਾਂ ਕੁਛ ਮਿਲਦਾ ਹੁੰਦਾ। ਉਸਦੀ ਸਿੱਖਿਆ ਅਤੇ ਗੁਰਬਲੇ ਸੰਸਕਾਰ, ਇਹਨਾਂ ਸਾਰੀਆਂ ਗੱਲਾਂ ਨੂੰ ਆਪ ਜੀ ਨੇ ਅੱਛੀ ਤਰ੍ਹਾਂ ਮੱਦੇ ਨਜ਼ਰ ਰੱਖ ਕੇ ਆਪਣੇ ਅੰਦਰ ਵਸਾਇਆ ਹੋਇਆ ਸੀ। ਸਮਾਂ ਕੁਛ ਗੁਜ਼ਰਦਾ ਚਲਾ ਗਿਆ। ਪ੍ਰਿਥੀ ਚੰਦ ਬਹੁਤ ਹੁਸ਼ਿਆਰ ਸਨ, ਆਪ ਜੀ ਸੌ ਫੀਸਦੀ ਆਗਿਆ ਮੰਨ ਕੇ ਸੇਵਾ ਕਰਨ ਵਾਲੇ ਸਨ, ਔਰ ਮਹਾਦੇਵ ਜੀ ਉਹ ਤਾਂ ਮਸਤ ਪ੍ਰਿਥੀ ਵਿੱਚ ਸਦਾ ਹੀ ਸਮਾਧੀ ਵਿੱਚ ਹੀ ਰਹਿੰਦੇ, ਉਹਨਾਂ ਦੀ ਅਵਸਥਾ ਇਹੀ ਜੀ ਸੀ, ਅਬਦੂਤ ਪ੍ਰਿਥੀ ਵਿੱਚ ਰਹਿੰਦੇ ਸਨ। ਇੱਕ ਦਫ਼ਾ ਦਾ ਜ਼ਿਕਰ ਰਾਮਦਾਸ ਜੀ ਦਾ ਪਿਛੋਕਾ ਲਾਹੌਰ ਦਾ ਸੀ, ਛੋਟੀਆਂ ਖਾਨਦਾਨ ਵਿੱਚੋਂ। ਉਹਨਾਂ ਦੇ ਤਾਇਆ ਸ਼੍ਰੀ ਹਰੀਮਲ ਜੀ ਆਏ, ਉਹਦੇ ਲੜਕੀ ਦੀ ਸ਼ਾਦੀ ਸੀ, ਆ ਕੇ ਗੁਰੂ ਰਾਮਦਾਸ ਮਹਾਰਾਜ ਜੀ ਨਮਸਕਾਰ ਕੀਤੀ ਅਤੇ ਅਰਜ਼ ਕੀਤੀ ਗਰੀਬ ਨਵਾਜ਼ ਆਪ ਲਾਹੌਰ ਚੱਲੋ। ਉੱਥੇ ਚੱਲ ਕੇ ਵਿਵਾਹ ਵਿੱਚ ਆਪ ਆਪਣੇ ਚਰਨ ਪਾਓ ਤਾਂ ਕਿ ਬੇਅੰਤ ਵਿਘਨ ਦੂਰ ਹੋਣ, ਅਸੀਂ ਗ੍ਰਸਤੀ ਲੋਕ ਆਪਣੀ ਮਹੱਤਤਾ ਵੀ ਚਾਹੁੰਦੇ ਹਾਂ ਕਰਕੇ ਹਰ ਪਾਸੋਂ ਸਫਲਤਾ ਪ੍ਰਾਪਤ ਹੋਵੇ। ਇਹ ਭਜਨ ਸੁਣ ਕੇ ਗੁਰੂ ਰਾਮਦਾਸ ਜੀ ਨੇ ਸੋਚਿਆ ਜੇਕਰ ਅਸੀਂ ਗਏ ਸਾਡੇ ਨਾਲ ਸੰਗਤਾਂ ਬਹੁਤ ਹੋਣਗੀਆਂ, ਨੇੜੇ ਤੇੜੇ ਤੋਂ ਬਹੁਤ ਸੰਗਤ ਇਕੱਠੀ ਹੋ ਜਾਏਗੀ, ਸਮਝਦੀਆਂ ਤੋਂ ਇਤਨੀ ਸੇਵਾ ਨਹੀਂ ਹੋ ਸਕਣੀ, ਜਿਸ ਕਰਕੇ ਸਾਡਾ ਜਾਣਾ ਠੀਕ ਨਹੀਂ। ਕਹਿਣ ਲੱਗੇ ਸ਼ਿਆਰੀਮਲ ਜੀ, ਮੈਨੂੰ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਹੈ, ਜੋ ਅੰਮ੍ਰਿਤ ਸਰੋਵਰ ਰਾਮਦਾਸ ਸਰੋਵਰ ਦੀ ਸੇਵਾ ਆਰੰਭ ਕੀਤੀ ਹੈ ਉਹ ਜਲਦੀ ਤੋਂ ਜਲਦੀ ਸਮਾਪਤ ਹੋਵੇ। ਮੈਨੂੰ ਗੋਇੰਦਵਾਲ ਤੋਂ ਇਲਾਵਾ ਜ਼ਿਆਦਾ ਵਕਤ ਉੱਥੇ ਲਗਾਉਣਾ ਪੈਂਦਾ ਸੇਵਾ ਦੇ ਵਿੱਚ, ਇਸ ਕਰਕੇ ਬਿਹਤਰ ਹੈ ਤੁਸੀਂ ਪ੍ਰਿਥੀ ਚੰਦ ਨੂੰ ਲੈ ਜਾਓ, ਉਹ ਸਾਰਾ ਵਿਵਹਾਰ ਕਰ ਜੋ ਕਰੀਂਦਾ ਹੈ ਇਸ ਸਮੇਂ ਤੇ ਕਰੇਗਾ, ਸਿਆਣਾ ਹੈ। ਪ੍ਰਿਥੀ ਚੰਦ ਨੂੰ ਬੁਲਾ ਕੇ ਗੁਰੂ ਰਾਮਦਾਸ ਜੀ ਨੇ ਕਿਹਾ, ਪ੍ਰਿਥੀ ਚੰਦ ਅਤੇ ਆਪਣੇ ਤਾਇਆ ਸ਼੍ਰੀ ਹਰੀਮਲ ਨਾਲ ਜਾਓ, ਲਾਹੌਰ ਪਹੁੰਚ ਕੇ ਇਹਦੇ ਲੜਕੀ ਦੀ ਸ਼ਾਦੀ ਹੈ, ਜਿੱਥਾ ਜੋ ਜੋ ਕੁਛ ਕਰਨਾ ਕਰਾਉਣਾ ਕਰੋ, ਜਿਤਨੀ ਦੇਰ ਤੱਕ ਨਾ ਬੁਲਾਇਆ ਜਾਏ ਉਤਨੀ ਦੇਰ ਉੱਥੇ ਰਹਿ ਕੇ ਸੰਗਤਾਂ ਨੂੰ ਸਦਉਪਦੇਸ਼ ਕਰਨਾ। ਇਹ ਵਚਨ ਜਦੋਂ ਗੁਰੂ ਰਾਮਦਾਸ ਜੀ ਨੇ ਕੀਤਾ, ਸ਼੍ਰੀ ਹਰੀਮਲ ਹੁਸ਼ਿਆਰ ਚਤਰ ਸੀ ਬੜਾ, ਉਹਦੇ ਦਿਲ ਵਿੱਚ ਇਹ ਖਟਕਾ ਪੈਦਾ ਹੋਇਆ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਯੂ ਜੋ ਕਿ ਗੁਰੂ ਅਮਰਦਾਸ ਮਹਾਰਾਜ ਵੱਲੋਂ ਮਿਲੀ ਹੋਈ ਹੈ ਉਹ ਸਮਾਪਤ ਹੋਣ ਵਾਲੀ, ਸ਼ਾਇਦ ਮੈਨੂੰ ਇਸ ਬਹਾਨੇ ਇੱਥੋਂ ਤੋਰ ਰਹੇ ਨੇ ਗੁਰਤਾ ਗੱਦੀ ਅਰਜਨ ਦੇਵ ਨੂੰ ਦੇਣ। ਉਹਦੇ ਚਿੱਤ ਵਿੱਚ ਇਹ ਖਟਕਾ, ਇਸਨੇ ਉਹਦੇ ਚਿੱਤ ਨੂੰ ਮੈਲਾ ਕਰ ਦਿੱਤਾ। ਕਹਿੰਦਾ ਮਹਾਰਾਜ, ਸੰਗਤਾਂ ਦੀ ਆਵਾਜਾਵੀ ਇਤਨੀ ਹੈ, ਹੁਣ ਵੀ ਸੰਭਾਲ ਸੇਵਾ ਆਦਿ ਮੈਂ ਹੀ ਕਰਦਾ ਹਾਂ, ਮਹਾਦੇਵ ਤਾਂ ਅਵਧੂਤ ਬਿਰਤੀ ਵੀ ਸਮਾਧੀ ਲਈ ਬੈਠਾ ਰਹਿੰਦਾ ਹੈ, ਅਰਜਨ ਦੇਵ ਜੀ ਜ਼ਰੂਰ ਆਪ ਦੀ ਆਗਿਆ ਮੰਨਦੇ ਹਨ, ਪਰ ਇਹ ਜ਼ਿਆਦਾ ਯੋਗਤਾ ਤਾਂ ਮੈਨੂੰ ਹੀ, ਇਸ ਕਰਕੇ ਮੇਰੇ ਗਿਆਨ ਤੋਂ ਇਸ ਵਿੱਚ ਇਹ ਘਾਟਾ ਆ ਜਾਏਗਾ। ਗੁਰੂ ਰਾਮਦਾਸ ਜੀ ਸਮਝੇ ਵੀ ਕੱਪ ਕਰ ਰਿਹਾ, ਅੱਛਾ ਕਹਿਣ ਲੱਗੇ ਮਹਾਦੇਵ ਨੂੰ ਬੁਲਾਓ। ਮਹਾਦੇਵ ਨੂੰ ਬੁਲਾ ਕਹਿਣ ਲੱਗੇ, ਮਹਾਦੇਵ ਜੀ ਤੁਸੀਂ ਜਾਓ, ਤੁਹਾਡੇ ਤਾਇਆ ਸ਼੍ਰੀ ਹਰੀਮਲ ਦੇ ਲੜਕੀ ਦੀ ਸ਼ਾਦੀ ਹੈ, ਲਾਹੌਰ ਜਾ ਕੇ ਜਿੱਥਾ ਜੋਗ ਜੋਸ਼ ਕਰਨਾ ਹੈ ਕਰੋ ਕਰਾਓ ਅਤੇ ਉੱਥੇ ਠਹਿਰੋ, ਸੰਗਤਾਂ ਨੂੰ ਸੰਦੇਸ਼ ਕਰੋ। ਉਹ ਪਹਿਲੇ ਹੀ ਦੂਤ ਬਿਰਤੀ ਵਿੱਚ ਆਪਣੀ ਬਿਰਤੀ ਆਤਮਾ ਜੋ ਨਿਰਵਿਕਲਪ ਆਨੰਦ ਦਾ ਸਾਗਰ ਉਸ ਲਿਵਲੀਨ ਕਰਕੇ ਬੈਠੇ ਰਹਿਣ ਸੀ, ਉਹਦੀ ਨਿਗਾਹ ਦੁਨੀਆਂ ਹੈ ਹੀ ਨਹੀਂ ਸੀ। ਕਹਿਣਗੇ ਮੇਰੀ ਨਿਗਾਹ 'ਚ ਦੁਨੀਆ ਹੀ ਨਹੀਂ ਹੈ, ਕਿਤੇ ਤਾਇਆ ਕਿਤੇ ਚਾਚਾ ਕੁਛ ਵੀ ਨਹੀਂ ਮੇਰੀ ਨਿਗਾਹ 'ਚ, ਇਹ ਵਾਹਿਗੁਰੂ ਜੀ ਮੈਨੂੰ ਇਹ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਵਿਹਾਰ ਕਰਦੀ। ਉਹਨਾਂ ਵੱਲੋਂ ਵੀ ਜਵਾਬ ਅਖੀਰ ਅਰਜਨ ਦੇਵ ਜੀ ਨੂੰ ਬੁਲਾ ਕੇ ਕਹਿਣ ਲੱਗੇ, ਬੇਟਾ ਤੇਰੇ ਤਾਏ ਦੇ ਲੜਕੀ ਦੀ ਸ਼ਾਦੀ ਹੈ, ਜਾਓ ਲਾਹੌਰ, ਇਹਨਾਂ ਨਾਲ ਉੱਥੇ ਜਾ ਕੇ ਜਥਾ ਜੋਗ ਜੋਸ਼ ਕਰਨਾ ਕਰੋ ਕਰਾਓ, ਉਸ ਤੋਂ ਬਾਅਦ ਉੱਥੇ ਹੀ ਰਹਿਸ਼ ਕਰ ਦੇਣਾ, ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਕਰਨਾ ਤਾਂ ਕਿ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਰਹੇ। ਜਿਤਨੀ ਦੇਰ ਤੱਕ ਨਾ ਬੁਲਾਇਆ ਜਾਵੇ ਉਤਨੀ ਦੇਰ ਆਪਣੇ ਆਪ ਵਾਪਸ ਨਹੀਂ ਆਉਣਾ ਹੋਏ। ਆਪ ਜੀ ਆਗਿਆ ਨੂੰ ਸਭ ਤੋਂ ਵੱਡੀ ਚੀਜ਼ ਮੰਨਦੇ ਸੀ। ਇੱਕ ਦਫ਼ਾ ਸਵਾਲ ਚੱਲਿਆ, ਗੁਰੂ ਦੀ ਸਭ ਤੋਂ ਵੱਡੀ ਆਗਿਆ ਵੱਡੀ ਸੇਵਾ ਕੀ ਹੈ? ਉਸਦੇ ਜਵਾਬ ਵਿੱਚ ਐਸੇ ਫਰਮਾਨ ਆਗਿਆ ਸਮੇ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸਮੇ ਸਾਹਿਬ ਸੇਵਾ, ਸਾਹਿਬ ਸੇਵਾ, ਖੜਨਾ ਹੈ, ਰਜ਼ਾ ਵਿੱਚ ਖੜਨਾ ਹੈ, ਸੇਵਾ ਕਰਦਾ ਹੈ, ਆਗਿਆ ਨਹੀਂ ਮੰਨਦਾ, ਉਹ ਪੂਰੀ ਪ੍ਰਸੰਨਤਾ ਦਾ ਪਾਤਰ ਨਹੀਂ ਬਣ ਸਕਦਾ। ਇਸੀ ਤਰ੍ਹਾਂ ਇੱਕ ਤਤਪਰਤਾ ਇਸਤਰੀ ਆਪਣੇ ਪਤੀ ਦੀ ਸੇਵਾ ਤਾਂ ਕਰਦੀ ਹੈ ਪਰ ਆਗਿਆ ਭੰਗ ਕਰਦੀ ਹੈ, ਉਹਦੇ ਪਤੀ ਦੀ ਪੂਰੀ ਪ੍ਰਸੰਨਤਾ ਨਹੀਂ ਹੁੰਦੀ। ਇਸੀ ਤਰ੍ਹਾਂ ਸੇਵਕ ਆਪਣੇ ਗੁਰੂ ਦੀ ਸੇਵਾ ਤਾਂ ਕਰਦਾ ਹੈ ਪਰ ਆਗਿਆ ਭੰਗ ਕਰਦਾ ਹੈ, ਉਹ ਪੂਰੀ ਪ੍ਰਸੰਨਤਾ ਦਾ ਪਾਤਰ ਨਹੀਂ ਬਣ ਸਕਦਾ। ਇਸੀ ਤਰ੍ਹਾਂ ਸਭ ਤੋਂ ਵੱਡੀ ਸੇਵਾ ਆਗਿਆ ਸਮਨੀ ਸਾਹਿਬ ਸੇਵਾ, ਸੇਵਾ ਕਰਨੀ 100% ਆਗਿਆ ਵਿੱਚ ਖੜ ਕੇ। ਜਿਨ੍ਹਾਂ ਜਿਨ੍ਹਾਂ ਐਸਾ ਕੀਤਾ ਉਹਨਾਂ ਨੇ ਹੀ ਵੱਡੇ ਵੱਡੇ ਮਰਾਤਬੇ ਹਾਸਲ ਕੀਤੇ। ਹਾਂ, ਪਿਛਲੇ ਦਿਨਾਂ 'ਚ ਆਪਨੇ ਸੁਣਿਆ ਹੀ ਹੈ, ਨਾਮ ਜਪੀਏ ਤਾਂ ਦੂਰ ਹੁੰਦੇ ਦੂਰੇ, ਸੇਵਾ ਕਰਦੇ ਨਾਮ ਪਾਉਂਦੇ, ਜਪੀਏ ਤਾਂ ਦੂਰ ਹੁੰਦੇ ਸੇਵਾ ਕਰਦੇ ਨਾਮ ਪਾਉਂਦੇ, ਜਪੀਏ ਤਾਂ ਦੂਰ ਹੁੰਦੇ ਸੇਵਾ सब सृष्टि का राजा, सृष्टि का राजा कौन है? परमात्मा। वाहिगुरु उस दे विच मिला के वही रूप बना दिंदी। सो आयों आज्ञा सुननी साहिब सेवा, आज्ञा विच खड़ के सेवा करनी। जिस वक्त गुरु रामदास महाराज जी ने श्री अर्जुन देव जी नु हुक्म कीता, बेटा लाहौर जाओ। ਭਾਵੇਂ ਆਪ ਜੀ ਦਾ ਪ੍ਰੇਮ ਉਹਨਾਂ ਨਾਲੋਂ ਕਿਹੜਾ ਘੱਟ ਸੀ, ਆਪ ਜੀ ਦਾ ਤਾਂ ਬਲਕਿ ਸੱਚਾ ਪ੍ਰੇਮ ਸੀ। ਆਪ ਜੀ ਦਾ ਵਿਯੋਗ ਰੰਚਕ ਮਾਤਰ ਨਹੀਂ ਸੀ ਬਰਦਾਸ਼ਤ ਕਰ ਸਕੇ, ਪਰ ਸੇਵਾ ਹੁਕਮ ਦੇ ਅੱਗੇ ਸਿਰ ਨਵਾ ਦਿੱਤਾ। ਆਪ ਉੱਥੇ ਸੰਗ ਦੁਆਰਾ ਵਾਹਿਗੁਰੂ ਦੇ ਪਾਸੇ ਦਾ ਗੁਰੂ ਨਾਨਕ ਦੇ ਮਿਸ਼ਨ ਦਾ ਉਪਦੇਸ਼ ਕਰਦੇ ਰਹਿੰਦੇ। ਸਮਾਂ ਗੁਜ਼ਰਦਾ ਚਲਾ ਗਿਆ, ਕਾਫੀ ਸਮਾਂ ਗੁਜ਼ਰ ਗਿਆ, ਪਰ ਅਜੇ ਤੱਕ ਕੋਈ ਹੁਕਮਨਾਮ ਨਹੀਂ ਆਇਆ। ਹੁਕਮ ਭੰਗ ਕਰਕੇ ਜਾਣਾ ਆਪ ਦੇ ਵਾਸਤੇ ਗੁਨਾਹ ਸੀ, ਇਸ ਕਰਕੇ ਹੁਕਮ ਤੋਂ ਬਿਨਾਂ ਜਾ ਨਹੀਂ ਸੀ ਸਕਦੇ। ਪਰ ਜਿਉਂ ਜਿਉਂ ਵਿਯੋਗ ਪੈਂਦਾ ਹੈ, ਚਿੱਤ ਨੂੰ ਬੜਾ ਖੇਦ ਹੁੰਦਾ ਹੈ। ਇਹ ਕਾਇਦਾ ਹੁੰਦਾ ਹੈ ਬਿਰਹੋਂ ਵਿਛੋੜਾ ਸੁਣੇ ਦੁੱਖ, ਵਿੰਡ ਡਿੱਠੇ ਮਰਿਓ ਬਾਜ ਪਿਆਰੇ ਆਪਣੇ ਬਿਰਹੀ ਨਾ ਧੀ ਰੋਣ ਦੇ। ਇਉਂ ਆਪ ਜੀ ਦੀ ਹਾਲਤ ਹੁਣ ਦਿਨ ਬ ਦਿਨ ਕੁਛ ਇਹੋ ਜਿਹੀ ਹੁੰਦੀ ਚਲੀ ਜਾ ਰਹੀ ਹੈ। ਪਰ ਆਪ ਇਹ ਵੀ ਜਾਣਦੇ ਨੇ गुरु रामदास महाराज अंतर्यामी सर्वज्ञ हन, मन की अवस्था नूं भुले नहीं, मेरे प्रेम दे जाणू हन। जो मेरे प्रेम विच वेदना पीड़ा हुंदी है मन नूं ओह वी जाणदे हन, पर फिर भी मर्यादा नूं मुख रखदे हुए जे कोई पत्रिका उन्हां वल लिख भेजीए कोई हर्ज नहीं, क्योंकि आप जी ने मानव जामा धारण किया है, उसके अनुसार ही नाटक दे विच जिहा जा स्वांग किसी ने धारण किया हुंदा है वैसा ही नवाया करता है। आपने क्योंकि मानव शरीर धारण किया संसार के उधार वास्ते, उसकी न्याय ही वही स्वांग आपने निभाना है। बेहतर है आप जी वाली पत्रिका लिख के अपने मन की अवस्था नूं उसके उपर जाहर करके भेजा जाए तो कोई हर्ज नहीं, क्यों आप जी अपने मन की अवस्था नूं चित विच बेबल हुए हुए एक कागज लैके कलम स्याही लैके यूं लिखना शुरू कर दे हन। एक ओंकार सतगुरु प्रसाद दे मंगल हन गुरु घर दे विच, हर राग से पहले एक मंगल आउंदे ने कई किस्म दे। ऐसा लिख के आप जी ने अपने मन की अवस्था नूं इस तरीके सिर थोड़े जे अखरां विच पावे, असली मानसिक अवस्था नूं मन की अवस्था नूं स्याही द्वारा कागजां ते जाहर नहीं किया जा सकता। मन की अवस्था नूं मन ही महसूस करता है, मन ही जानता है, तो फिर भी कुछ थोड़ा बहुत दर्शाउण वास्ते इउं लिखते हैं। गुरां दे दर्शन ताई मेरा मन सोचदा, गुरां दे दर्शन ताई मेरा मन सोचदा, उतरे शांत न आवै बिन दर्शन संत प्यारे जियो, हों खोली जी हों खोल खुमाई गुर दर्शन संत प्यारे जियो। गुरां दे दर्शन ताई मेरा मन सोचदा, गुरां दे दर्शन ताई मेरा मन सोचदा, thank you। ਬੁਲਾਇਆ ਉਹ ਪੱਤਰਿਕਾ ਉਸ ਸਿੱਖ ਨੂੰ ਦਿੱਤੀ ਤੇ ਇਹ ਹਦਾਇਤ ਕੀਤੀ ਲਾਹੌਰੋਂ ਅੰਮ੍ਰਿਤਸਰ ਜਾਣ ਵਾਸਤੇ ਉਹਨਾਂ ਸਮਿਆਂ ਵਿੱਚ ਅੱਜ ਕੱਲ੍ਹ ਵਾਂਗੂ ਰੇਲਾਂ ਸੜਕਾਂ ਮੋਟਰਾਂ ਆਦਿ ਇਹੋ ਜਿਹੇ ਰਸਤੇ ਕੋਈ ਨਹੀਂ ਸਨ ਪੈਦਲ ਸਫ਼ਰ ਕਰਨੇ ਪੈਂਦੇ ਜਾਂ ਘੋੜਿਆਂ ਵਗੈਰਾ ਉੱਪਰ ਇਹ ਸਫ਼ਰ ਹੁੰਦੇ ਸਨ ਜਾਂ ਸਿੱਖ ਨੂੰ ਹਦਾਇਤ ਕੀਤੀ ਆ ਪੱਤਰਿਕਾ ਲੈ ਜਾ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਕਰ ਜੋ ਉਹਨਾਂ ਵੱਲੋਂ ਹੁਕਮ ਹੋਵੇ ਉਹ ਆ ਕੇ ਮੈਨੂੰ ਦੱਸ ਸਿੱਖ ਨੇ ਉਹ ਪੱਤਰਿਕਾ ਲੈ ਲਈ ਜੇਬ ਵਿੱਚ ਪਾ ਲਈ ਪੈਦਲ ਹੀ ਲਾਹੌਰੋਂ ਅੰਮ੍ਰਿਤਸਰ ਵੱਲ ਚੱਲ ਪਿਆ ਅੱਗੇ ਜਾ ਕੇ ਕੀ ਦੇਖਿਆ ਬੜੀ ਸੇਵਾ ਹੋ ਰਹੀ ਸੇਵਾ ਦਾ ਖੇਤਰ ਲੱਗਿਆ ਹੈ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਦਾ ਉਹ ਵੀ ਸੇਵਾ ਕਰਾ ਰਹੇ ਨੇ ਸੰਗਤਾਂ ਤੋਂ ਸਿੱਖ ਨੇ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ ਉਹਨਾਂ ਪੁੱਛਿਆ ਦੱਸੋ ਕਿੱਥੋਂ ਆ ਕਹਿਣ ਲੱਗਾ ਮੈਂ ਲਾਹੌਰੋਂ ਆਇਆ ਹਾਂ ਇਹ ਪੱਤਰਿਕਾ ਸ਼੍ਰੀ ਅਰਜਨ ਦੇਵ ਜੀ ਨੇ ਸੱਚੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪੇਸ਼ ਕਰਨ ਵਾਸਤੇ ਦਿੱਤੀ ਹੈ ਉਹ ਪੱਤਰਿਕਾ ਜਦੋਂ ਪ੍ਰਿਥੀ ਚੰਦ ਨੇ ਲਈ ਅਤੇ ਅੱਖਰ ਪੜ੍ਹੇ ਹੈਰਾਨ ਹੋ ਗਿਆ ਚਿੱਤ ਵਿੱਚ ਸੋਚਦਾ ਹੈ ਇਹ ਤਾਂ ਪਹਿਲੇ ਗੁਰੂਆਂ ਵਾਂਗੂ ਹੀ ਬਾਣੀ ਉਚਾਰਨ ਕਰਨ ਲੱਗ ਪਏ ਐਸਾ ਨਾ ਹੋ ਇਹ ਦੇਖ ਕੇ ਸਾਹਿਬ ਗੁਰੂ ਰਾਮਦਾਸ ਉਸ 'ਤੇ ਪ੍ਰਸੰਨ ਹੋ ਜਾਣ ਹੁਣ ਥੋੜ੍ਹੀ ਜਿਹੀ ਆਯੂ ਆਪਦੀ ਰਹਿੰਦੀ ਹੈ ਕਿਉਂਕਿ ਸਾਹਿਬ ਗੁਰੂ ਅਮਰਦਾਸ ਮਹਾਰਾਜ ਵੱਲੋਂ ਹੀ ਇਹ ਆਯੂ ਮਿਲੀ ਹੋਈ ਸੀ ਸਮਾਪਤ ਹੋਣ ਵਾਲੀ ਹੈ ਇਸ ਕਰਕੇ ਐਸਾ ਨਾ ਹੋਵੇ ਉਹਨਾਂ ਨੂੰ ਇਹ ਦਾਤ ਦੇ ਜਾਣ ਮੈਂ ਖਾਲੀ ਰਹਿ ਜਾਵਾਂ ਹਾਲਾਂਕਿ ਮੈਂ ਵੱਡਾ ਹਾਂ ਕਿਤੇ ਆਦਿ ਸੋਚ ਕੇ ਉਸ ਸਿੱਖ ਨੂੰ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਾ ਕੇ ਕਹਿਣ ਲੱਗਾ ਜਾ ਕੇ ਕਹਿ ਦੀ ਅਰਜਨ ਦੇਵ ਨੂੰ ਵੀ ਉਹ ਪੱਤਰਿਕਾ ਗੁਰੂ ਜੀ ਦੇ ਪੇਸ਼ ਕਰ ਦਿੱਤੀ ਸੀ ਉਹਨਾਂ ਦਾ ਹੁਕਮ ਹੈ ਅਜੇ ਠਹਿਰੋ ਇਸੇ ਤਰ੍ਹਾਂ ਸੰਗਤਾਂ ਨੂੰ ਸਦ ਉਪਦੇਸ਼ ਕਰੋ ਸਿੱਖ ਦੇ ਚਿੱਤ ਵਿੱਚ ਕੋਈ ਸਿਹਾਈ ਸਫੈਦੀ ਨਹੀਂ ਸੀ ਉਹ ਝੱਟ ਹੀ ਮੁੜੇ ਆਇਆ ਆ ਕੇ ਲਾਹੌਰ ਇਹੀ ਲਫ਼ਜ਼ ਸ੍ਰੀ ਅਰਜਨ ਦੇਵ ਜੀ ਨੂੰ ਕਹਿ ਦਿੱਤੇ ਉਹਨਾਂ ਕਿਹਾ ਮੈਨੂੰ ਆਪ ਜੀ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਜੀ ਸੇਵਾ ਕਰਾਉਂਦੇ ਹੋਏ ਮਿਲ ਗਏ ਸਨ ਅਤੇ ਮੈਂ ਪੱਤਰਿਕਾ ਉਹਨਾਂ ਨੂੰ ਦਿੱਤੀ ਉਹਨਾਂ ਕਿਹਾ ਇਹ ਪੱਤਰਿਕਾ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤੀ ਗਈ ਹੈ ਉਹਨਾਂ ਵੱਲੋਂ ਹੁਕਮ ਹੈ ਅਜੇ ਲਾਹੌਰ ਹੀ ਠਹਿਰੋ ਜਦੋਂ ਬੁਲਾਵਾਂਗੇ ਫਿਰ ਹੀ ਆਉਣਾ ਸੋ ਖੈਰ ਇਹ ਵਚਨ ਸੁਣ ਕੇ ਆਪ ਚੁੱਪ ਹੋ ਗਏ ਹੁਕਮ ਦੇ ਵਿੱਚ ਖੜੇ ਹਨ ਪਰ ਜਿਉਂ ਜਿਉਂ ਵਿਯੋਗ ਪੈਂਦਾ ਹੈ ਮਨ ਦੀ ਅਵਸਥਾ ਬੇਬਲ ਹੁੰਦੀ ਚਲੀ ਜਾਂਦੀ ਹੈ ਕੁਛ ਦਿਨ ਹੋਰ ਗੁਜ਼ਰ ਗਏ ਫਿਰ ਸੋਚਿਆ ਬਈ ਹੋਰ ਪੱਤਰਿਕਾ ਲਿਖ ਦਈਏ ਸ਼ਾਇਦ ਉਹ ਪੱਤਰਿਕਾ ਗੁਰੂ ਜੀ ਨੂੰ ਨਾ ਹੀ ਮਿਲੀ ਹੋਵੇ ਇਹ ਜਾਣ ਕੇ ਆਪ ਜੀ ਨੇ ਕਾਗਜ਼ ਲਿਆ ਔਰ ਸਿਆਹੀ 'ਤੇ ਕਲਮ ਲਈ ਉਹਦੇ ਉੱਪਰ ਦੋ ਨੰਬਰ ਦੇ ਕੇ ਪਹਿਲੀ ਪੱਤਰਿਕਾ 'ਤੇ ਇੱਕ ਨੰਬਰ ਦਿੱਤਾ ਸੀ ਇਸ 'ਤੇ ਦੋ ਨੰਬਰ ਦੇ ਕੇ ਇਹ ਅੱਖਰ ਆਪਣੇ ਮਨ ਦੀ ਅਵਸਥਾ ਨੂੰ ਕੁਛ ਇਸ ਕਾਗਜ਼ ਦੇ ਉੱਪਰ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ। ਤੇਰਾ ਮੁਖੜਾ ਸੁਹਾਵਾ ਜੀ ਸਹਿਜ ਧੁਨ ਬਾਣੀ, ਸਹਿਜ ਧੁਨ ਬਾਣੀ, ਮੁਖੜਾ ਲਿਖਣੇ ਸ਼ੁਰੂ ਕੀਤੇ। ਤੇਰਾ ਮੁਖੜਾ ਸੁਹਾਵਾ ਜੀ ਸਹਿਜ ਧੁਨ ਬਾਣੀ, ਚਿਰ ਹਵਾ ਦੇਖੇ ਸਾਰਿੰਗ ਪਾਣੀ, ਧਨ ਸੁਦੇਸ਼ ਜਹਾਂ ਤੂੰ ਵਸਿਆ, ਮੇਰੇ ਸਾਜਨ ਮੀਤ ਮੁਰਾਰੇ ਜੀਉ, ਹੂੰ ਖੋਲੀ ਜੀ ਹਾਂ ਖੋਲ ਕਮਾਈ, ਗੁਰੂ ਸਾਜਨ ਮੀਤ ਮੁਰਾਰੇ ਜੀਉ। ਤੇਰਾ ਮੁਖੜਾ ਸੁਹਾਵਾ ਸੱਚੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਕਰ, ਜੋ ਹੁਕਮਨਾਮਾ ਮੇਰੇ ਵਾਸਤੇ ਹੋਵੇ ਉਹ ਮੈਨੂੰ ਆ ਕੇ ਦੱਸ। ਸਿੱਖ ਫਿਰ ਪਹੁੰਚਦਾ ਹੈ, ਉਸੀ ਤਰ੍ਹਾਂ ਫਿਰ ਪ੍ਰਿਥੀ ਚੰਦ ਜੀ ਸੇਵਾ ਕਰਵਾਉਂਦੇ ਮਿਲ ਜਾਂਦੇ, ਉਹਨਾਂ ਨੂੰ ਮਿਲਿਆ ਗੁਰੂ ਪੁੱਤਰ, ਜਾਣ ਕੇ ਨਮਸਕਾਰ ਕੀ, ਕਹਿਣਗੇ ਦੱਸੋ ਲਾਹੌਰੋਂ ਆਏ ਹੋ। ਹਾਂ, ਕਹਿਣ ਲੱਗੇ ਆ ਪੱਤਰਕਾਰ ਹੋਰ ਭੇਜੀਏ ਅਰਜਨ ਦੇਵ ਜੀ ਨੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਚਰਨਾਂ ਵਿੱਚ ਪੇਸ਼ ਕਰਨ ਵਾਸਤੇ। ਲੈ ਕੇ ਪੜ੍ਹੀ, ਉਹ ਹੈਰਾਨ ਹੋ ਗਿਆ, ਇਸ ਚਰਜ ਬਾਤ ਹੈ ਤਾਂ ਪਹਿਲੇ ਗੁਰੂਆਂ ਵਾਂਗੂ ਬਾਣੀ ਉਚਾਰਨ ਕਰਨ ਲੱਗ ਪਿਆ। ਜ਼ਰੂਰ ਗੁਰੂ ਰਾਮਦਾਸ ਜੀ ਇਸ 'ਤੇ ਪ੍ਰਸੰਨ ਹੋ ਜਾਣਗੇ, ਮੈਨੂੰ ਇਹ ਦਾਤ ਤੋਂ ਵਾਂਝਾ ਰਹਿਣਾ ਪਏਗਾ, ਉਹ ਇਸ ਦਾਤ ਦੇ ਮਾਲਕ ਬਣ ਜਾਣਗੇ। ਇਉਂ ਚਿੱਤ ਵਿੱਚ ਕੱਪ, ਉਹ ਸਿੱਖ ਨੂੰ ਲੰਗਰੋਂ ਪ੍ਰਸ਼ਾਦ ਛਕਾ ਕੇ ਕਹਿ ਦਿੱਤਾ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਪੱਤਰਗਾਹ ਦਿਖਾ ਦਿੱਤੀ, ਉਹਨਾਂ ਪੜ੍ਹ ਲਈ, ਹੁਕਮ ਕੀਤਾ ਅਜੇ ਉੱਥੇ ਠਹਿਰੋ, ਜਦੋਂ ਬੁਲਾਵਾਂਗੇ ਫਿਰ ਆਉਣਾ, ਬਿਨਾਂ ਬੁਲਾਇਆ ਨਹੀਂ ਆਉਣਾ। ਚਲਾ ਗਿਆ ਸਿੱਖ, ਜਿਹਦੇ ਚਿੱਤ ਵਿੱਚ ਕੋਈ ਸਿਆਹੀ ਸਫੈਦੀ ਨਹੀਂ ਸੀ। ਇਹੀ ਲਫ਼ਜ਼ ਜਾ ਕੇ ਸ਼੍ਰੀ ਅਰਜਨ ਦੇਵ ਜੀ ਨੂੰ ਕਹਿ ਦਿੱਤਾ। ਖੈਰ, ਕੁਛ ਦਿਨ ਉਡੀਕਿਆ ਵੀ ਸ਼ਾਇਦ ਹੁਣ ਬੁਲਾਉਂਦੇ ਹਨ, ਹੁਣ ਬੁਲਾਉਂਦੇ ਹਨ, ਪਰ ਕਈ ਦਿਨ ਗੁਜ਼ਰ ਗਏ, ਮੌਸਮ ਬਰਸਾਤ ਦਾ। ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਹੁੰਦੀਆਂ, 2-2 ਮਹੀਨੇ ਦੀ ਰੁੱਤ ਮੰਨੀ ਹੈ। ਸਾਉਣ ਭਾਦੋਂ ਦੀ ਰੁੱਤ, ਇਹਨੂੰ ਬਰਸਾਤ ਦੀ ਰੁੱਤ ਕਹਿੰਦੇ ਹਨ। ਅੱਜ ਕੱਲ੍ਹ ਤਾਂ ਘੱਟ ਹੈ, ਉਸ ਸਮੇਂ ਦੇ ਵਿੱਚ ਸਾਵਣ ਦੇ ਮਹੀਨੇ ਬੜੀਆਂ ਬਾਰਿਸ਼ਾਂ ਵਰਿਆ ਕਰਦੀਆਂ, ਬਹੁਤ ਬਾਰਿਸ਼ਾਂ ਹੋਇਆ ਕਰਦੀਆਂ ਸਨ। ਇਹੀ ਜਿਹੀ ਅਵਸਥਾ ਦੇ ਵਿੱਚ ਬਿਰਹੀ ਪੁਰਸ਼ ਦਾ ਮਨ ਜਿਹੜਾ ਬਹੁਤਾ ਵਿਆਕਲ ਹੁੰਦਾ ਆਪਣੇ ਪਿਤਾ ਦੇ ਵਿਯੋਗ ਵਿੱਚ। ਇਉਂ ਕਰਕੇ ਆਪ ਜੀ ਦੇ ਚਿੱਤ ਵਿੱਚ ਜਦੋਂ ਕਈ ਦਿਨ ਹੋ ਗਏ ਕੋਈ ਹੁਕਮਨਾਮਾ ਨਹੀਂ ਆਇਆ ਬੁਲਾਉਣ ਵਾਸਤੇ, ਅਤਿਅੰਤ ਚਿੱਤ ਦੀ ਹਾਲਤ ਬੇਬਲ ਹੁੰਦੀ ਚਲੀ ਜਾਂਦੀ ਹੈ। ਇਹ ਨੌ ਨਿਸ਼ਾਨੀਆਂ ਜਿਹੜੀਆਂ ਵਾਹਿਗੁਰੂ ਦੇ ਪਿਆਰਿਆਂ ਦੇ ਚਿੱਤ ਵਿੱਚ ਘੱਟਦੀਆਂ ਹੁੰਦੀਆਂ, ਉਹਨਾਂ ਦੇ ਸਰੀਰ 'ਤੇ ਘੱਟਦੀਆਂ। ਆਸ਼ਕਾਂ ਰਾ ਇੱਕ ਮੁਸਲਮਾਨ ਫਕੀਰ ਆਪਣੇ ਮੁਰੀਦ ਨੂੰ ਇਉਂ ਕਹਿੰਦਾ ਹੈ, ਇਹ ਬੇਟਾ, ਜਿਹੜੇ ਪ੍ਰਭੂ ਦੇ ਰੱਬ ਦੇ ਆਸ਼ਕਨ ਪ੍ਰੇਮੀ ਹਨ, ਉਹਨਾਂ ਦੇ ਚਿੱਤ ਵਿੱਚ ਇਹ ਨੌ ਨਿਸ਼ਾਨੀਆਂ ਘੱਟਦੀਆਂ ਹੁੰਦੀਆਂ ਹਨ। ਫਾਰਸੀ ਅੱਖਰਾਂ ਵਿੱਚ ਕਹਿੰਦੇ ਹਨ, ਆਸ਼ਕਾਂ ਰਾ ਨਵ ਨਿਸ਼ਾਨੀ ਇਹ ਪਿਸਰ ਰੰਗ ਜ਼ਰਦੋ ਆਹ ਸਰਦੋ ਚਸ਼ਮ ਤਰ ਕਮ ਖੁਰਦਨੋ ਕਮ ਗੁਫਤਨੋ ਖਾਬਿਸ਼ ਹਰਾਮ ਇੰਤਜ਼ਾਰੀ ਬੇਕਰਾਰੀ ਦੱਸਦੇ ਸਰ। ਦੱਸਿਆ ਵੀ ਇਹ ਨੌ ਨਿਸ਼ਾਨੀਆਂ ਪ੍ਰਭੂ ਦੇ ਜੋ ਵਿਯੋਗੀ ਹਨ, ਆਪਣੇ ਗੁਰੂ ਦੇ ਵਿਯੋਗੀ, ਉਹਨਾਂ ਦੇ ਵਿਯੋਗ ਵਿੱਚ ਘੱਟ ਜਾਂਦੀਆਂ ਹਨ। ਕੀ ਆਸ਼ਕਾਰਾ ਨਬ ਨਿਸ਼ਾਨੀ ਐ ਪਿਸਰ ਐ ਬੇਟਾ ਫਕੀਰ ਕਹਿੰਦਾ ਆਪਣੇ ਮੁਰੀਦ ਨੂੰ ਇਹ ਨਵ ਨਿਸ਼ਾਨੀਆਂ ਉਹਨਾਂ ਵਿੱਚ ਇਹ ਘਟਦੀਆਂ ਹਨ ਰੰਗ ਜ਼ਰਦ ਚਿਹਰੇ ਦਾ ਰੰਗ ਪੀਲਾ ਪੈ ਜਾਣਾ ਆਹ ਸਰਦ ਠੰਡੀਆਂ ਆਹ ਆਉਣੀਆਂ ਚਸ਼ਮੇ ਤਰ ਅੱਖਾਂ ਵਿੱਚ ਪਾਣੀ ਆਇਆ ਰਹਿਣਾ ਕੰਮ ਖੁਰਦ ਨੂੰ ਥੋੜ੍ਹਾ ਖਾਣਾ ਯਾਨੀ ਭੁੱਖ ਘੱਟ ਜਾਣੀ ਕੰਮ ਗੁਪਤ ਨੂੰ ਬੋਲਚਾਲ ਘੱਟ ਜਾਣੀ ਹਵਸ਼ ਹਰਾਮ ਨੀਂਦ ਘੱਟ ਜਾਣੀ ਇੰਤਜ਼ਾਰੀ ਉਡੀਕ ਵਿੱਚ ਚਿੱਤਰੇ ਬੇਵਲ ਰਹਿਣਾ ਬੇਕਰਾਰੀ ਚਿੱਤ ਵਿੱਚ ਬੇਕਰਾਰੀ ਰਹਿਣੀ ਦਸਤੇ ਸਰ ਸਿਰ ਦੇ ਉੱਪਰ ਐਂ ਹੱਥ ਲਾ ਕੇ ਬੈਠੇ ਰਹਿਣਾ ਇਹ ਨੌ ਨਿਸ਼ਾਨੀਆਂ ਪ੍ਰਭੂ ਦੇ ਪੈਰਾਂ ਦੇ ਜਦੋਂ ਉਹਨਾਂ ਨੂੰ ਵਿਯੋਗ ਪੈਂਦਾ ਆਪਣੇ ਗੁਰੂ ਦਾ ਪ੍ਰਭੂ ਦਾ ਇਹ ਘੱਟ ਜਾਂਦੀਆਂ ਹਨ ਇਉਂ ਕਰਕੇ ਇਸੀ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦੱਸਿਆ ਹੈ ਅਤੇ ਵਾਹਿਗੁਰੂ ਦਾ ਪਿਆਰਾ ਜਾਂ ਤਾਂ ਜਿਉਂਦਾ ਨਹੀਂ ਜੇ ਜਿਉਂਦਾ ਹੈ ਤਾਂ ਉਹ ਪਾਗਲਾਂ ਦੀ ਨਿਆਈ ਹੁੰਦਾ ਹੈ ਨਾ ਜੀਵੇ ਕੋਈ ਰਾਮ ਦਾ ਵਿਯੋਗੀ ਸਾਵਨ ਸਤ ਮਨਾ ਖਨ ਵਰਸੇ ਰੁੱਤੀ ਆਏ ਮੈਂ ਮੰਤਨ ਸ਼ੋ ਪਾਵੈ ਫਿਰ ਪ੍ਰਦੇਸ਼ ਸਦਾਏ ਫਿਰ ਘਰ ਨਹੀਂ ਆਵੈ ਮਰੀਏ ਹਾਵੈ ਦਾਮਨ ਚਮਕ ਡਰਾਏ ਸੇਜ ਅਕੇਲੀ ਖਰੀ ਦੁਹੇਲੀ ਮਰਨ ਪਿਆ ਦੁਖ ਮਾਏ हर बिन नींद भूख कौ कैसी, कापर तन न सुखाए, नानक साए सुहागण कंती फिर कै अंक समाए। ये सावन दे महीने की गल दसी है। सावन दे महीने की बाबत गुरु जी ने एक ताइयों दसिया, भैने सावन आया, सावन आया सखिए मोरा ने रुण चुन लाया, सावन आया सखिए मोरा ने रुण चुन लाया, ਸ਼ਬਦ ਬੜਾ ਲੰਮਾ ਚੌੜਾ। ਸਾਡੇ ਦੇਸ਼ ਦੇ ਵਿੱਚ ਜਦੋਂ ਸਾਵਣ ਦਾ ਮਹੀਨਾ ਸ਼ੁਰੂ ਹੁੰਦਾ ਬੜੀਆਂ ਬਾਰਿਸ਼ਾਂ ਪੈਂਦੀਆਂ, ਚਾਰ ਚੁਫੇਰੇ ਪਾਣੀ ਪਾਣੀ ਨਜ਼ਰ ਆਉਂਦਾ, ਮੋਰ ਬੱਦਲਾਂ ਦੀ ਆਵਾਜ਼ ਸੁਣ ਕੇ ਬੜੀ ਉੱਚੀ ਉੱਚੀ ਬੋਲਿਆ ਕਰਦੇ ਸੀ। ਉਸ ਅਵਸਥਾ ਨੂੰ ਇੱਥੇ ਜ਼ਾਹਰ ਕੀਤਾ, ਉਦੋਂ ਤਾਂ ਉੱਥੇ ਵੀ ਇਹੋ ਜਿਹੀ ਹਾਲਤ ਸੀ, ਪਰ ਹੁਣ ਤਾਂ ਇੱਥੇ ਸਾਉਣ ਦਾ ਮਹੀਨਾ, ਇੱਥੇ ਵੀ ਖੁਸ਼ਕੀ ਵਰਦੀ ਹੈ, ਇੰਗਲੈਂਡ ਵਿੱਚ ਵੀ ਇਹ ਜੀ ਹਾਲਤ ਹੋ ਗਈ, ਇੰਡੀਆ ਹੀ ਇੱਥੇ ਆ ਗਿਆ। ਸੋਯੋ ਉਹ ਅਵਸਥਾ, ਸਾਵਣ ਦਾ ਮਹੀਨਾ ਆਇਆ, ਸ਼੍ਰੀ ਅਰਜਨ ਦੇਵ ਜੀ ਦੇ ਚਿੱਤ, ਉਹਨਾਂ ਦੇ ਚਿੱਤ ਦੀ ਹਾਲਤ, ਨੀਂਦ ਉੱਡ ਗਈ, ਭੁੱਖ ਉੱਡ ਗਈ, ਚਿਹਰਾ ਪੀਲਾ ਹੋ ਗਿਆ, ਅੱਖਾਂ 'ਚ ਹਰ ਵਕਤ ਪਾਣੀ ਭਰਿਆ ਰਹਿੰਦਾ ਹੈ, ਠੰਡੇ ਸਾਹ ਆਉਂਦੇ ਹਨ, ਉਹ ਜਿਹੜੀਆਂ ਨੌ ਨਿਸ਼ਾਨੀਆਂ ਦੱਸੀਆਂ ਹਨ ਸਾਰੀਆਂ ਘਟਦੀਆਂ ਹਨ। ਅਸੀਂ ਸੋਚਦੇ ਹਨ ਵੀ ਗੁਰੂ ਰਾਮਦਾਸ ਮਹਾਰਾਜ ਅੰਤਰਯਾਮੀ ਸਰਵਗ ਹਨ, ਮੇਰੇ ਮਨ ਦੀ ਅਵਸਥਾ ਨੂੰ ਅੱਛੀ ਤਰ੍ਹਾਂ ਜਾਣਦੇ ਹਨ। ਮੈਂ ਦੋ ਪੱਤਰਿਕਾ ਵੀ ਆਪ ਦੇ ਚਰਨਾਂ ਵਿੱਚ ਭੇਜ ਚੁੱਕਾ ਹਾਂ, ਪਰ ਅਸ਼ਚਰਜ ਗੱਲ ਹੈ, ਅਜੇ ਤੱਕ ਨਹੀਂ ਹਜ਼ੂਰ ਨੇ ਚਰਨਾਂ ਵਿੱਚ ਬੁਲਾਇਆ। ਇਹ ਜਾਣ ਕੇ ਚਿੱਤ ਵਿੱਚ ਖਿਆਲ ਆਇਆ ਵੀ ਸ਼ਹਿਰ ਅਤੇ ਪੱਤਰਿਕਾਵਾਂ ਪ੍ਰਿਥੀ ਚੰਦ ਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਨਹੀਂ ਕੀਤੀਆਂ, ਐਵੇਂ ਸਿੱਖ ਨੂੰ ਟਪਾਰ ਲਾ ਦਿੱਤੀ ਹੋਈ ਹੈ, ਮੈਂ ਦੇ ਦਿੱਤੀਆਂ। ਇਹ ਚਿੱਤ ਵਿੱਚ ਖਿਆਲ ਆ ਗਿਆ ਆਪਦੇ। ਹੁਣ ਰਾਤ ਦਾ ਵੇਲਾ ਨੀਂਦ ਤਾਂ ਪੈਂਦੀ ਨਹੀਂ ਸੀ, ਬਾਰਿਸ਼ਾਂ ਪੈਂਦੀਆਂ ਸੀਆਂ, ਬਿਜਲੀ ਲਿਸ਼ਕਦੀ, ਬੱਦਲ ਗੱਜਦਾ ਸੀ। ਉਸ ਮੌਕੇ ਰਾਤ ਦੇ ਵੇਲੇ ਹੀ ਆਪਨੇ ਜਦੋਂ ਨੀਂਦਣਾ ਪਈ, ਕਾਗਜ਼ ਲੈ ਕੇ 3 ਨੰਬਰ ਕਾਗਜ਼ ਉੱਪਰ ਲਿਖ ਕੇ ਉਸ ਵਕਤ ਦੀ ਅਵਸਥਾ ਨੂੰ ਯੂੰ ਉਸ ਕਾਗਜ਼ ਦੇ ਉੱਪਰ ਜ਼ਾਹਰ ਕੀਤਾ। ਇੱਕ ਘੜੀ ਨਾ ਮਿਲਦੇ ਜੀ ਕਲ ਯੁਗ ਹੁੰਦਾ, ਕਲ ਯੁਗ ਹੁੰਦਾ, ਘੜੀ ਨਾ ਮਿਲਦੇ ਕਲ ਯੁਗ ਹੁੰਦਾ, ਕਲ ਯੁਗ ਹੁੰਦਾ, ਕਲਯੁਗ ਹੋਤਾ। ਹੁਣ ਕਦ ਮਿਲਿਆ ਪਿਆ ਤੁਰ ਭਗਵੰਤਾ, ਜੇ ਇੱਕ ਘੜੀ ਆਪਦਾ ਦੀਦਾਰ ਨਹੀਂ ਸੀ ਹੁੰਦਾ, ਕਲਯੁਗ ਕੋਈ ਮਨ ਅਸ਼ਾਂਤ ਦੁਖੀ ਹੋ ਜਾਂਦਾ, ਜਲਦਾ ਬਲਦਾ ਛੱਡਦਾ ਸੀ। ਪਰ ਹੁਣ ਤਾਂ ਇਤਨੀ ਦੇਰ ਹੋ ਗਈ, ਹੁਣ ਕਦ ਮਿਲਿਆ ਪਿਆ ਤੁਰ ਭਗਵੰਤਾ, ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਇਹੋ ਜਿਹੀ ਅਵਸਥਾ ਹੋ ਚੁੱਕੀ ਹੈ। ਹਾਂ, ਨੀਂਦ ਆਉਂਦੀ ਨਹੀਂ ਔਰ ਰਾਤ ਮੁੱਕਣ ਵਿੱਚ ਨਹੀਂ ਆਉਂਦੀ, ਦੁੱਖ ਦੀ ਰਾਤ ਥੋੜੀ ਵੀ ਬਹੁਤੀ ਹੋ ਜਾਇਆ ਕਰਦੀ ਹੈ। ਰਹਿਣਾ ਵਿਹਾਵੇ ਜੀ ਨੀਂਦ ਨਾ ਆਵੇ, ਨੀਂਦ ਨਾ Oh, दिन आवे बिन देखे गुर दरबारे जियो। ओं खोली जियां खोल कमाई ते सच्चे गुर दरबारे जियो। ए अखर लिख के तीन नंबर दे के पत्रका उसी सिख नू बुलाया ते हदायत कीती। ए पत्रका आप साहब गुरु रामदास सच्चे पातशाह दे चरण विच पहुंची। पिरती चंद भावें तेथों मंगे भी ए पत्रका किसी नू नहीं देनी होगी। आप पहुंची ते जवाब लेके आनी जो कुछ हुकम होवे। सो इसी तरह सिख आया पिरती चंद जिथे सेवा करवाउंदा सी ओह रस्ता ही सिख ने छोड़ दिता। साहब गुरु रामदास महाराज जिस स्थान विच निवास रखते सन उत्थे सेवादार तो आग्या लैके पहुंचिया। वो पत्रका आपके चरण विच रखी, आपने खोल के तीन नंबर देख के पढ़ी। ए पढ़ के आप जी चित अति द्रवी भूत होया, अखां विच अंसू भरियाए। असी उसी वक्त पंज सिखां नूं बुला के बाबे बुढ़े दे समेत भेजिया, लाहौर भी जाओ अर्जन देव नूं जल्दी लै के आओ। ਉਹਦਾ ਚਿੱਤ ਪ੍ਰੇਮ ਵਿੱਚ ਬਹੁਤ ਬੇਬਲ ਹੈ, ਵਿਯੋਗ ਵਿੱਚ ਬਹੁਤ ਬੇਬਲ ਹੈ। ਹਾਂ ਪਹੁੰਚੇ ਸਿੱਖ ਦੂਸਰੇ ਦਿਨ ਹੀ, ਕਿਉਂਕਿ ਉਹਨਾਂ ਦਿਨਾਂ ਵਿੱਚ ਪੈਦਲ ਆਦਿ ਆਉਣਾ ਹੁੰਦਾ ਸੀ। ਹੋਰ ਤਾਂ ਸਫ਼ਰ ਤੈਅ ਕਰਨ ਵਾਸਤੇ ਅੱਜ ਕੱਲ੍ਹ ਮੰਗ ਤੇਜ਼ ਸਵਾਰੀਆਂ ਹੈ ਨਹੀਂ ਸਨ। ਕਿਉਂ ਦੂਸਰੇ ਦਿਨ ਪਹੁੰਚੇ, ਹਜ਼ੂਰ ਦਾ ਦਰਬਾਰ ਲੱਗਿਆ ਹੈ। ਹਾਂ ਗਰਮੀ ਦਾ ਮੌਸਮ ਸੀ, ਕੀਰਤਨ ਹੋ ਰਿਹਾ ਹੈ, ਪ੍ਰੇਮੀ ਜਨ ਨੇਤਨ ਕਰਕੇ ਗੁਰੂ ਕੇ ਦਰਸ਼ਨ ਕਰਦੇ ਹਨ, ਕੰਨਾਂ ਕਰਕੇ ਬਾਣੀ ਸੁਣਦੇ ਹਨ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਇਉਂ ਜਿੱਥੇ ਪੰਡਾਲ ਸ਼ੁਰੂ ਹੁੰਦਾ ਸੀ, ਸ਼੍ਰੀ ਅਰਜਨ ਦੇਵ ਜੀ ਨੇ ਉੱਥੋਂ ਦੂਰੋਂ ਹੀ ਖੜ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਅਤੇ ਇਹ ਸ਼ਬਦ ਉੱਥੋਂ ਹੀ ਉਚਾਰਨ ਕੀਤਾ। ਜਿੱਤ ਦਰਸ਼ਨ ਕਰਨਾ ਜਿੱਥਨ ਛਲਕਦਾ ਹੈ, ਕਲੇਜਾ ਦਿਮਾਗ ਨੂੰ ਉਛਲ ਉਛਲ ਚੜਦਾ ਹੈ, ਰੋਮਾਂਚ ਹੋ ਰਿਹਾ ਹੈ। ਦੂਰੋਂ ਦਰਸ਼ਨ ਕਰਕੇ ਤਨ ਸਵੇਲਾ ਜਿੱਤ ਦਰਸ਼ਨ ਕਰਨਾ, ਓਮ ਬਲਿਹਾਰੀ ਸਤਿਗੁਰ ਚਰਨਾ ਸਾਰਾ ਸ਼ਬਦ ਪੜਿਆ। ਅਸੀਂ ਅੱਗੇ ਪਹੁੰਚੇ ਜਿੱਥੇ ਹਜ਼ੂਰ ਆਪਣੇ ਤਖ਼ਤ ਆਰੂਢ ਸਨ, ਉੱਥੇ ਪਾਸ ਪਹੁੰਚ ਕੇ ਅਸ਼ਟਾਂਗ ਦੰਡਵਤ ਕੀਤੀ, ਗਲ ਵਿੱਚ ਪੱਲਾ ਪਾ ਕੇ, ਅੱਖਾਂ ਜਲ ਨਾਲ ਭਰਪੂਰ ਹਨ, ਕਲੇਜਾ ਉਛਲ ਉਛਲ ਦਿਮਾਗ ਨੂੰ ਚੜ੍ਹਦਾ ਹੈ, ਰੋਮਾਂਚ ਹੋ ਰਿਹਾ ਹੈ। ਉੱਥੇ ਪ੍ਰੇਮ ਦੇ ਵਸੀਭੂਤ ਹੋ ਕੇ ਇੱਕ ਸ਼ਬਦ ਇਉਂ ਪੜਿਆ। ਦਰਸ਼ਨ ਸਤਿਗੁਰ ਤੇਰਾ ਮੈਂ Thank you. कर्म हुए पर मेरा इतिहास शुद्ध पढ़ के आप जी चरणा ते मस्तक रखते हैं। गुरु रामदास महाराज जी ने सिर ते हाथ फेरिया, कंठ ते हाथ फेरिया, प्यार नाल पास बिठाया, कुशल खेम पूछिया, अखीर वो पत्र का तीन नंबर जिसते दिता सी कढ़ के कहन लगे, पुत्र जीओ ए तीन नंबर ते पत्रिका ते लिखे एदा की मतलब। ए सुन के कहणगे महाराज आप अंतरयामी सर्वज्ञ हो, आप ते इन्ना लोकां चौदह फरमे गल बुझी छिपी नहीं है। ए पहले दो पत्रिका इस तो पहले हजूर दे चरणा विच पेश कीते, लेकिन वह हजूर दे चरणा तक नहीं पहुंचे। ए तीन नंबर है, तीसरा पत्रिका है। गुरु जी पुछणगे ओ पत्रिका किधर गए? ओ सिख भी नाल सी, चाटियो सिखड़ा हो। कहणगे महाराज मैं ओ पत्रिका पृथ्वी चंद जी नूं दे गया सी। उन्हें कहा असीं साहिब गुरु रामदास सच्चे पातशाह दे चरण विच हाजिर कर दिते, उन्हां वल्लों हुक्म है अर्जन देव नूं कह दो उन्नी देर तक जिन्नी देर तक ना बुलाया जाए। बुलाओ। कहण लगे पृथ्वी चंद किथे है? गर्मी दा मौसम भादों ने वट पैंदे सी, पृथ्वी चंद इशनान करन वास्ते कुत्ते गया सी। उसदे बुंगे सिख भेजिया उहदे घरवाली करम, उहनूं जाके कहन लगे गुरु जी बाबू पृथ्वी चंद नूं बुला रहे ने। उहनें कहा इशनान करन वास्ते गए ने, हुणी आ जांदे ने, मैं भेज देंगा। खैर जिस वक्त इशनान करके आ गए, उसने कहा माई करमा ने भी तुहानूं गुरु जी याद कर दिया। चट्ठी बस्तर पहन के पहुंचे तो अगे की देह दिन छोटे भरा बैठे हुए। आपस में ही दोनों भरावान ने परस्पर नमस्कार की थी। अर्जन देव महाराज गुरु रामदास महाराज नमस्कार की थी, बैठ गए। हुण गुरु रामदास जी ने पूछे भाई पृथ्वी चंद पहले दो पत्रिका जो लाहौर तो अर्जन देव ने भेजिया सन तेरे पास सन, वो दिखाता किमें जी हैं? महाराज मेरे पास तो कोई पत्रिका नहीं आई। हालांकि जानता है गुरु अंतरजामी है, सर्वज्ञ है, सब कुछ घट घट के अंतर की जान भले बुरे की पछाण, पर जो मन मैला होंदा उदो ये सारिया गल्लां भुल जांदा। बुद्ध होर किस्म की होर ही हो जाती है। सो कहणगे मेरे पास तो कोई पत्रिका नहीं। सो गुरु जी कहणगे पृथ्वी चंद आओ सिख। झट खड़ा हो गया। कहने लगा मैं तुम्हें एक पत्रिका फलाने था देख के गया, तुम मैं लंगो प्रसाद छका के कहा भाई